ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸਤਨਾਮ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕੀ ਤ੍ਰਿਸ਼ਨ ਨਾ ਬੂਝੀ। ਲਪਟ ਰਹਿ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕੀ ਤ੍ਰਿਸ਼ਨ ਨਾ ਬੂਝੀ। ਲਪਟ ਰਹਿ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ। ਜਿਉਂ ਪਾਵਕ ਈਦਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕੀ ਮਿਟੈ ਨਾ ਭੁੱਖਾ। ਉੱਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਘੋਖਾ। ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹਨ ਚੁੱਕੈ। ਦਿਨ ਪ੍ਰਾਤ ਕਰੈ ਕਰੈ ਪਛਤਾਪੈ, ਸੋਗ ਲੋਭ ਮਹਿ ਸੂਕੈ। ਹਰ ਹਰ ਨਾਮ ਅਪਾਰ ਅਮੁੱਲਾ, ਅੰਮ੍ਰਿਤ ਏਕ ਨਿਧਾਨਾ। ਸੂਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਹਰ ਹਰ ਨਾਮ ਅਪਾਰ ਅਮੁੱਲਾ, ਅੰਮ੍ਰਿਤ ਏਕ ਨਿਧਾਨਾ। ਸੂਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂੰ ਠਾਕੁਰੋ ਬੈਰਾ ਗੁਰੋ, ਮੈਂ ਜੇਹੀ ਘਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ, ਹਉ ਸਾਰ ਨ ਜਾਣਾ ਤੇਰੀ ਰਾਮ। ਸਾਰ ਨ ਜਾਣਾ ਤੂੰ ਵਡਦਾਣਾ, ਕਰ ਮਿਹਰਮਤ ਸਾਈਂ ਕਿਰਪਾ ਕੀਜੈ ਸਾਮਤ ਦੀਜੈ। ਆਠ ਪਹਿਰ ਤੁਧ ਧਿਆਈ, ਗਰਭ ਨ ਕੀਜੈ ਰੇਣ ਹੋਵੀਜੈ। ਤਾਂ ਗਤ ਜੀਅ ਰੇ ਤੇਰੀ, ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇਹੀ ਖਣ ਚੇਰੀ ਰਾਮ। ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੇਸ਼ ਅਤੇ ਵਿਦੇਸ਼ਾਂ ਵਿੱਚ ਜੁੜ ਬੈਠੀ ਸਾਧ ਸੰਗਤ ਜੀਓ, ਆਪ ਸਾਰਿਆਂ ਨੂੰ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਉਂਦਾ ਹਾਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੰਮ੍ਰਿਤ ਵੇਲੇ ਤੋਂ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਦੇ ਪਾਵਨ ਹੁਕਮ ਸੁਣੇ, ਮਨ ਵਿੱਚ ਗੁਰਮਤਿ ਦੀ ਰੋਸ਼ਨੀ ਅੰਦਰ ਸੰਗਤ ਦੇ ਨਾਲ ਸਾਂਝੇ ਕਰਨ ਲਈ ਕਈ ਵਲਵਲੇ ਉੱਠੇ। ਸਭ ਤੋਂ ਪਹਿਲਾਂ ਵਲਵਲਾ ਇਹ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਜੀਵਨ ਜਾਚ ਸਿਖਾਉਂਦੇ ਹਨ। ਜੀਵਨ ਜਾਚ ਦਾ ਮਤਲਬ ਹੈ ਜੀਵਨ ਜਿਉਣ ਦਾ ਤਰੀਕਾ, ਇਸ ਜੀਵਨ ਨੂੰ ਸਫਲ ਕਰਨ ਦਾ ਢੰਗ ਕੀ ਹੈ। ਪਰ ਸਾਡੀ ਬਦਕਿਸਮਤੀ ਕਿ ਅਸੀਂ ਜੀਵਨ ਜਾਚ ਤੇ ਨਹੀਂ ਸਿੱਖਣ ਵਾਲੇ ਪਾਸੇ ਤੁਰੇ। ਅਸੀਂ ਆਖਿਆ ਮਹਾਰਾਜ ਤੁਹਾਨੂੰ ਬੜੇ ਕੀਮਤੀ ਤੋਂ ਕੀਮਤੀ ਰੁਮਾਲੇ ਚੜਾਵਾਂਗੇ, ਅਸੀਂ ਤੁਹਾਡੇ ਲਈ ਸੋਹਣੇ ਸੋਹਣੇ ਕਮਰੇ ਬਣਾਵਾਂਗੇ, ਸੱਚਖੰਡ ਤਿਆਰ ਕਰਾਂਗੇ, ਉੱਥੇ ਏਸੀ ਲਾ ਦਿਆਂਗੇ, ਉੱਥੇ ਅਸੀਂ ਸਰਦੀਆਂ ਦੀ ਰੁੱਤੇ ਹੀਟਰ ਲਾ ਦਿਆਂਗੇ। ਇਹੋ ਜਿਹੇ ਕੰਮਾਂ ਵਿੱਚ ਰੁੱਝ ਗਏ, ਜੀਵਨ ਜਾਚ ਸਿੱਖੀ ਨਹੀਂ। ਸੱਚਮੁੱਚ ਜੇ ਕਦੇ ਗੁਰੂ ਕਾ ਸਿੱਖ ਆਪ ਜੀਵਨ ਜਾਚ ਸਿੱਖ ਲੈਂਦਾ ਤੇ ਇਹਨੂੰ ਵੇਖ ਕੇ ਕਈਆਂ ਹੋਰਨਾਂ ਦਾ ਵੀ ਬੇੜਾ ਪਾਰ ਹੋ ਜਾਣਾ ਸੀ। ਪਰ ਜਦੋਂ ਸਿੱਖਾਂ ਨੂੰ ਦੇਖਦਾ ਕਿ ਗੁਰੂ ਦੇ ਸਿੱਖ ਵੀ ਅਖਵਾਉਂਦੇ ਨੇ, ਇਹ ਕੁਰਸੀਆਂ 'ਤੇ ਬਹਿ ਕੇ, ਪਦਵੀਆਂ 'ਤੇ ਬਹਿ ਕੇ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦੇ ਹੋਏ ਸਿੱਖੀ ਕਰੈਕਟਰ ਨਹੀਂ ਜਿਉਂਦੇ, ਸ਼ੰਕਾ ਹੋ ਜਾਂਦਾ, ਕੰਮ ਗੜਬੜਾ ਜਾਂਦਾ। ਇਸ ਵਾਸਤੇ ਮੈਂ ਸਭ ਤੋਂ ਪਹਿਲਾਂ ਸੰਦੇਸ਼ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਜੀਵਨ ਜਾਚ ਸਿੱਖੀ ਵੀ ਅਸੀਂ ਰਹਿਣਾ ਤੇ ਗ੍ਰਸਤ ਵਿੱਚ ਹੈ, ਰਹਿਣਾ ਤੇ ਅਸੀਂ ਆਪਣੇ ਸੰਸਾਰਕ ਪਰਿਵਾਰਕ ਜੀਵਨ ਵਿੱਚ ਹੈ, ਕਿਉਂਕਿ ਸਾਡੇ ਗੁਰੂ ਨੇ ਕਿਹਾ ਕਿ ਜੋਗ ਨਾ ਭਗਵੀਂ ਕੱਪਣੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਏ ਸਤਿਗੁਰ ਕਹਿ ਉਪਦੇਸ਼। ਜੋਗ ਦਾ ਮਤਲਬ ਹੈ ਜੁੜਨਾ, ਜੋਗੀ ਦਾ ਮਤਲਬ ਹੈ ਜੁੜਿਆ ਹੋਇਆ। ਅਸੀਂ ਕੋਈ ਭਗਵੇ ਕੱਪੜੇ ਪਾ ਕੇ ਜੋਗੀ ਨਹੀਂ ਬਣਨਾ, ਅਸੀਂ ਪਿੰਡੇ 'ਤੇ ਸਵਾਹ ਮਲ ਕੇ ਜਾਂ ਕੇਸਾਂ ਦੀਆਂ ਜਟਾਵਾਂ ਬਣਾ ਕੇ ਜੋਗੀ ਨਹੀਂ ਬਣਨਾ, ਕਿਉਂਕਿ ਸਾਡੇ ਬਾਬੇ ਨੇ ਕਿਹਾ ਗੱਲੀ ਜੋਗ ਨਾ ਹੋਈ, ਇੱਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀ ਅਸ। ਕਲਗੀਆਂ ਵਾਲੇ ਪਾਤਸ਼ਾਹ ਪਰਮਾਤਮਾ ਨੇ ਰੇ ਬੇਦ ਮਨ ਇਹ ਬਿਦ ਜੋਗ ਕਮਾਓ, ਸਿੰਘੀ ਸਾਚ ਅਕਪਟ ਕੰਠਲਾ ਧਿਆਨ ਵਿਭੂਤ ਚੜਾਓ ਰਾਓ, ਰੇ ਮਨ ਐਸੋ ਕਰ ਸੁਨਿਆਸਾ ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਪਰ ਅਸੀਂ ਉਸ ਪਾਸੇ ਨਹੀਂ ਤੁਰੇ, ਖਿਮਾ ਕਰਨਾ, ਗਰੀਬ ਗਰੀਬ ਹੋ ਗਏ, ਅਮੀਰ ਅਮੀਰ ਹੋ ਗਏ। ਅੱਜ ਦੂਜਿਆਂ ਨੇ ਸਾਡੇ ਤੋਂ ਨਕਲਾਂ ਕਰਕੇ ਕਿਸੇ ਨੂੰ ਕਿਸੇ ਤਰ੍ਹਾਂ ਪਸਾਇਆ, ਕਿਸੇ ਨੂੰ ਕਿਸੇ ਤਰ੍ਹਾਂ ਪਸਾਇਆ। ਪਰ ਅੱਜ ਜੇ ਅਮੀਰ ਸਿੱਖ ਗਰੀਬ ਸਿੱਖ ਦੀ ਮਦਦ ਕਰੇ ਤਾਂ ਮੇਰੇ ਖਿਆਲ ਕੋਈ ਗੁਰੂ ਕਾ ਸਿੱਖ ਗਰੀਬ ਰਹਿ ਹੀ ਨਹੀਂ ਸਕਦਾ। ਪਰ ਅਸੀਂ ਉਸ ਪਾਸੇ ਧਿਆਨ ਹੀ ਨਹੀਂ ਦੇ ਰਹੇ। ਅੱਜ ਦੇ ਪਾਵਨ ਹੁਕਮ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਆਓ ਪਿਆਰਿਓ ਜੀਵਨ ਦੀ ਜਾਚ ਸਿੱਖੋ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਇਸ ਮਾਇਆ ਨੂੰ ਵਿਖਿਆ ਕਿਹਾ, ਕਿਉਂ ਕਿਹਾ ਵਿਖਿਆ? ਵਿਖ ਕਹਿੰਦੇ ਨੇ ਜ਼ਹਿਰ ਨੂੰ, ਜਿਵੇਂ ਜ਼ਹਿਰ ਖਾਣ ਦੇ ਨਾਲ ਬੰਦੇ ਦੀ ਮੌਤ ਹੋ ਜਾਂਦੀ ਹੈ, ਜੇ ਮਾਇਆ ਵੀ ਬਹੁਤੀ ਚੰਬੜ ਜਾਏ ਤਾਂ ਵੀ ਬੰਦੇ ਦੀ ਆਤਮਕ ਮੌਤ ਕਰ ਦਿੰਦੀ। ਬੰਦਾ ਇਖਲਾਕਨ ਤੌਰ 'ਤੇ ਉਹੋ ਜਿਹਾ ਇਨਸਾਨ ਨਹੀਂ ਰਹਿੰਦਾ, ਝੂਠੀਆਂ ਸਹੁੰਆਂ ਚੁੱਕਦਾ ਹੈ, ਝੂਠੀਆਂ ਗਵਾਹੀਆਂ ਦਿੰਦਾ ਹੈ, ਕਾਹਦੇ ਲਈ? ਸਿਰਫ ਮਾਇਆ ਲਈ। ਅਤੇ ਜਦੋਂ ਇੱਕ ਵਾਰੀ ਕੋਈ ਰਾਹ ਤੋਂ ਖੁੰਝ ਜਾਏ, ਗਲਤ ਪਾਸੇ ਤੁਰ ਪਏ, ਫਿਰ ਉਹ ਤੁਰਿਆ ਹੀ ਜਾਂਦਾ, ਫਿਰ ਉਹਨੂੰ ਪਿੱਛੇ ਮੁੜਨ ਦਾ ਚੇਤਾ ਹੀ ਨਹੀਂ ਰਹਿੰਦਾ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਸਾਨੂੰ ਵਾਰਨਿੰਗ ਦੇ ਰਹੇ ਨੇ, ਵਿਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ। ਤ੍ਰਿਪਤ ਦਾ ਮਤਲਬ ਹੈ ਉਹ ਅਵਸਥਾ ਜਦੋਂ ਬੰਦਾ ਰੱਜ ਜਾਏ। ਜਿਵੇਂ ਅਸੀਂ ਭੋਜਨ ਖਾਂਦੇ ਹਾਂ ਅਤੇ ਜਦੋਂ ਸਾਡਾ ਪੇਟ ਭਰ ਜਾਂਦਾ, ਅਸੀਂ ਇਹਨਾਂ ਜੀ ਅਸੀਂ ਤ੍ਰਿਪਤ ਹੋ ਗਏ। ਇਸੇ ਤਰ੍ਹਾਂ ਮਾਇਆ ਦੇ ਸੰਬੰਧ ਵਿੱਚ ਗੁਰਦੇਵ ਕਹਿੰਦੇ ਨੇ ਕਦੇ ਕਿਸੇ ਨੇ ਤ੍ਰਿਪਤੀ ਨਹੀਂ ਪਾਈ। ਜਿਉਂ ਜਿਉਂ ਵਧਾਈ ਜਾਓਗੇ ਹੋਰ ਵਧੀ ਜਾਏ। ਪਰ ਅਸੀਂ ਦੁਨੀਆਦਾਰ ਲੋਕ ਹਾਂ, ਅਸੀਂ ਇਹਨਾਂ ਜੀ ਸਾਨੂੰ ਸਮਝ ਨਹੀਂ ਆਈ। ਲਓ ਅਗਲੀ ਪੰਕਤੀ ਧਿਆਨ ਨਾਲ ਵਿਚਾਰੀਏ। ਮਹਾਰਾਜ ਨੇ ਜਿਉਂ ਪਾਵਕ ਈਂਧਨ ਨਹੀਂ ਥਾਪੈ, ਬਿਨ ਹਰ ਕਹਾਂ ਅਘਾਈ। ਪਾਵਕ ਕਹਿੰਦੇ ਨੇ ਅੱਗ ਨੂੰ, ਈਂਧਨ ਕਹਿੰਦੇ ਨੇ ਬਾਲਣ ਨੂੰ। ਕਦੇ ਤੁਸੀਂ ਤਜਰਬਾ ਕਰਕੇ ਦੇਖ ਲਓ, ਅੱਗ ਦੇ ਉੱਤੇ ਬਾਲਣ ਪਾਈ ਜਾਓ, ਪਾਈ ਜਾਓ, ਪਾਈ ਜਾਓ, ਭਾਂਬੜ ਮੱਚੀ ਜਾਣਗੇ। ਅੱਗ ਨੇ ਕਦੇ ਨਹੀਂ ਕਹਿਣਾ ਮੈਂ ਹੁਣ ਰੱਜ ਹੋ ਗਈ, ਬਸ ਹੋਰ ਨਾ ਪਾਓ। ਉਹ ਤਾਂ ਕਹਿੰਦੀ ਪਾਈ ਜਾਓ, ਮੈਂ ਫੂਕੀ ਜਾਵਾਂਗੀ। ਬਿਲਕੁਲ ਇਸੇ ਤਰ੍ਹਾਂ ਗੁਰਦੇਵ ਕਹਿੰਦੇ ਨੇ ਇਹ ਗੱਲ ਭਾਈ, ਆਪਣੇ ਮਨ ਨੂੰ ਸਮਝਾਈਏ। ਵਿਖਿਆ ਮੈਂ ਕਿ ਨਹੀਂ ਤ੍ਰਿਪਤ ਨ ਪਾਈ, ਵਿਖਿਆ ਮੈਂ ਕਿ ਨਹੀਂ ਤ੍ਰਿਪਤ ਨ ਪਾਈ, ਵਿਖਿਆ ਮੈਂ। ਜਦੋਂ ਤੁਹਾਡੀ ਸੁਰਤੀ ਸ਼ਬਦ ਨਾਲ ਜੁੜ ਗਈ ਨਾ, ਫਿਰ ਤੁਹਾਨੂੰ ਸਮਝ ਵੀ ਆਵੇਗੀ। ਜਦੋਂ ਤੁਸੀਂ ਸੁਰਤ ਜੋੜ ਕੇ ਪੰਗਤੀ ਪੜੋਗੇ, ਫਿਰ ਜਾ ਕੇ ਹਿਰਦੇ 'ਤੇ ਸਪਰਸ਼ ਵੀ ਕਰੇਗੀ, ਔਰ ਫਿਰ ਐਸੀ ਹਿਰਦੇ ਵਿੱਚ ਵੱਸ ਜਾਏਗੀ, ਕਦੇ ਤੁਹਾਨੂੰ ਭੁੱਲੇਗੀ ਨਹੀਂ। ਆਂਹਦੇ ਨੇ ਇੱਕ ਦਫ਼ਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕੋਈ ਬਚਨ ਫਰਮਾਇਆ ਅਤੇ ਸ੍ਰੀ ਅਮਰਦਾਸ ਜੀ ਸੇਵਕ ਦੇ ਰੂਪ ਵਿੱਚ ਕੋਲ ਬੈਠੇ ਸਨ। ਆਖਣਗੇ ਪਾਤਸ਼ਾਹ ਸ਼ਬਦ ਬੜਾ ਪਿਆਰਾ ਹੈ, ਜੇ ਮੈਨੂੰ ਆਗਿਆ ਦਿਓ ਮੈਂ ਕਲਮ ਦੁਆਤ 'ਤੇ ਕਾਗਜ਼ ਲੈ ਆਵਾਂ, ਲਿਖ ਲਵਾਂ। ਅਤੇ ਗੁਰੂ ਅੰਗਦ ਦੇਵ ਜੀ ਨੇ ਪਤਾ ਕੀ ਕਿਹਾ, ਕਹਿੰਦੇ ਕਲੋ ਮਸਾਜਨੀ ਕਿਆ ਸਦਾਈਐ, ਹਿਰਦੈ ਹੀ ਲਿਖ ਰਹੇ ਹੋ। ਜੇ ਤੁਹਾਨੂੰ ਇਹ ਸ਼ਬਦ ਬਹੁਤ ਚੰਗਾ ਲੱਗਾ ਤਾਂ ਇਹਨੂੰ ਹਿਰਦੇ 'ਚ ਲਿਖ ਲਓ। ਕਲੋ ਮਸਾਜਨੀ ਜਾਏ ਸੀ, ਲਿਖਿਆ ਵੀ ਨਾਲੇ ਜਾਏ। ਆਖਿਆ ਕਲਮ ਦਵਾਤ ਸਿਆਹੀ ਕਾਗਜ਼ 'ਤੇ ਖਤਮ ਹੋ ਜਾਂਦੀ, ਜੇ ਤੁਹਾਨੂੰ ਚੰਗਾ ਲੱਗਾ ਤਾਂ ਇਹਨੂੰ ਹਿਰਦੇ ਵਿੱਚ ਲਿਖ ਲਓ। ਮੈਂ ਆਪ ਜੀ ਨੂੰ ਵੀ ਬੇਨਤੀ ਕਰਦਾ, ਜੇ ਗੁਰੂ ਕਾ ਬਚਨ ਚੰਗਾ ਲੱਗੇ ਤਾਂ ਇਹਨੂੰ ਹਿਰਦੇ 'ਚ ਲਿਖ ਲਓ। ਗੁਰੂ ਅਰਜਨ ਦੇਵ ਪਾਤਸ਼ਾਹ ਅੱਜ ਦੇ ਸ਼ਬਦ ਦੀ ਰਹਾਉ ਦੀ ਪੰਗਤੀ ਵਿੱਚ ਫਰਮਾਉਂਦੇ ਨੇ, ਪਿਆਰਿਓ ਵਿਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ। ਇਹ ਮਾਇਆ ਤਿਆਗਣ ਦੀ ਗੱਲ ਨਹੀਂ ਕੀਤੀ ਗਈ, ਗੱਲ ਤਾਂ ਰੱਜਣ ਦੀ ਹੋ ਰਹੀ। ਮੈਨੂੰ ਦੋ ਗੱਲਾਂ ਚੇਤੇ ਆ ਰਹੀਆਂ ਸਨ ਸਵੇਰ ਦੀਆਂ। ਮੈਂ ਇੱਕ ਛੋਟੀ ਜਿਹੀ ਪੁਸਤਕ ਪੜ੍ਹੀ, ਉਹਦੇ 'ਚ ਲਿਖਿਆ ਸੀ ਬੰਦੇ ਨੂੰ ਕਿੰਨੀ ਜ਼ਮੀਨ ਚਾਹੀਦੀ, ਬੰਦੇ ਨੂੰ ਕਿੰਨੀ ਜ਼ਮੀਨ ਚਾਹੀਦੀ। ਮੈਂ ਉਹ ਸਿਰਲੇਖ ਪੜ੍ਹ ਕੇ ਬੜਾ ਆਕਰਸ਼ਿਤ ਹੋਇਆ ਅਤੇ ਪੜ੍ਹਨ ਲੱਗ ਪਿਆ। ਉਹਦੇ ਥੱਲੇ ਲਿਖਿਆ ਸੀ ਕਿ ਕਿਸੇ ਬੰਦੇ ਦੀ ਦੁਆਬੇ ਵਿੱਚ ਜਲੰਧਰ ਦੇ ਇਲਾਕੇ ਵਿੱਚ 5 ਏਕੜ ਜ਼ਮੀਨ ਸੀ, ਥੋੜ੍ਹੀਆਂ ਜ਼ਮੀਨਾਂ ਨੇ ਦੁਆਬੇ ਵਿੱਚ, ਹੋਣਗੀਆਂ ਕਿਸੇ ਵਿਰਲੇ ਕੋਲ ਬਹੁਤੀਆਂ ਪਰ ਆਮ ਲੋਕਾਂ ਕੋਲ ਥੋੜ੍ਹੀਆਂ। ਉਹਨੂੰ ਕਿਸੇ ਨੇ ਆਖਿਆ ਜੇ ਤੂੰ ਵੇਚ ਕੇ ਭੇਵੇ ਚਲਾ ਜਾਏ ਨਾ ਹਰਿਆਣੇ ਵਿੱਚ, ਉਦੋਂ ਤਾਂ ਪੰਜਾਬ ਹੀ ਸੀ ਸਾਰਾ, ਉੱਥੇ ਤੇਰੀ 50 ਏਕੜ ਬਣ ਜਾਏਗੀ। ਸੱਚਮੁੱਚ ਉਹਨੇ ਐਵੇਂ ਕੀਤਾ, 5 ਵੇਚ ਕੇ 50 ਬਣਾ ਲਈ, ਬੜਾ ਖੁਸ਼। ਥੋੜ੍ਹੇ ਸਾਲ ਬੀਤੇ, ਕਿਸੇ ਨੇ ਆਖਿਆ ਜੇ ਤੂੰ ਯੂਪੀ ਚਲਾ ਜਾਏ ਨਾ ਤਰਾਈ ਦੇ ਇਲਾਕੇ ਵਿੱਚ, ਤਾਂ ਤੇਰੀ 50 ਦੀ 250 ਬਣ ਜਾਏਗੀ। ਉੱਥੇ ਚਲਾ ਗਿਆ। ਹੁਣ ਧਿਆਨ ਰੱਖਣਾ ਬੰਦੇ ਨੂੰ ਕਿੰਨੀ ਜ਼ਮੀਨ ਚਾਹੀਦੀ। ਕਿਸੇ ਨੇ ਆਖਿਆ ਜੇ ਤੂੰ MP ਚਲਾ ਜਾਏ ਉੱਥੇ ਇੰਨੀ ਜ਼ਮੀਨ ਹੈ ਕਿ ਮੁਫਤੀ ਮਿਲਦੀ ਹੈ, ਸਿਰਫ ਪਿੰਡ ਦੇ ਨੰਬੜਦਾਰ ਨੂੰ ਚੌਧਰੀ ਨੂੰ ਕੁਝ ਗਿਫਟ ਦੇਣੇ ਪੈਂਦੇ ਨੇ, ਜਿੰਨੀ ਜ਼ਮੀਨ ਤੂੰ ਘੇਰ ਲਿਆ ਉਨੀ ਤੇਰੀ। ਬੜਾ ਖੁਸ਼ ਹੋਇਆ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜ਼ਿਮੀਂਦਾਰ ਨੂੰ ਜ਼ਮੀਨ ਨਾਲ ਬੜਾ ਪ੍ਰੇਮ ਹੈ। ਉੱਥੇ ਪਹੁੰਚ ਗਿਆ, ਜਾ ਕੇ ਮਿਲਿਆ, ਕਹਿੰਦਾ ਜੀ ਜ਼ਮੀਨ ਦਾ ਕੀ ਭਾਅ ਹੈ? ਆਂਦੇ ਕੋਈ ਭਾਅ ਨਹੀਂ, ਸਾਡੀ ਸ਼ਰਤ ਇਹ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਤੂੰ ਕਈ ਲੈ ਕੇ ਨਿਸ਼ਾਨ ਲਾ ਲੈ ਅਤੇ ਸੂਰਜ ਛਿਪਣ ਤੋਂ ਪਹਿਲਾਂ ਵਾਪਸ ਆ ਜਾ। ਇਹ ਸ਼ਰਤ ਹੈ ਸਾਡੀ। ਜਿਉਂ ਲੱਗਾ ਕਈ ਲੈ ਕੇ ਨਿਸ਼ਾਨ ਲਾਉਣ, ਭੁੱਲ ਹੀ ਗਿਆ ਵੀ ਪਿੱਛੇ ਮੁੜ ਕੇ ਜਾਣਾ। ਜਦੋਂ ਯਾਦ ਆਈ ਪਿੱਛੇ ਮੁੜ ਕੇ ਜਾਣਾ, ਉਦੋਂ ਫਿਰ ਸੂਰਜ ਵੀ ਲੱਗਾ ਛਿਪਣ। ਹੁਣ ਹੌਲੀ ਹੌਲੀ ਤੇਜ਼ ਤੁਰਨ ਲੱਗਾ, ਫਿਰ ਦੌੜਨ ਲੱਗ ਪਿਆ। ਜਦੋਂ ਉਹਨੇ ਸਮਝਿਆ ਵੀ ਮੇਰੀ ਮਿਹਨਤ ਤਾਂ ਗਈ, ਜੇ ਮੈਂ ਸੂਰਜ ਛਿਪਣ ਤੋਂ ਪਹਿਲਾਂ ਨਾ ਪਹੁੰਚਿਆ ਇਹ ਸਾਰੀ ਮਿਹਨਤ ਐਵੇਂ ਚਲੀ ਜਾਏ। ਫਿਰ ਦੌੜਿਆ, ਸੌ ਸਾਈ ਦੌੜਿਆ, ਇੰਨਾ ਦੌੜਿਆ ਕਿ ਉਸ ਪੁਆਇੰਟ 'ਤੇ ਆ ਕੇ ਸਾਹ ਚੜ੍ਹ ਕੇ ਡਿੱਗ ਕੇ ਮਰ ਗਿਆ। ਐਸਾ ਡਿੱਗਾ, ਐਸਾ ਸਾਹ ਉਖੜਿਆ, ਡਿੱਗਦਿਆਂ ਸਾਰ ਪ੍ਰਾਣ ਨਿਕਲ ਗਏ। ਲਿਖਣ ਵਾਲੇ ਨੇ ਲਿਖਿਆ ਬੰਦੇ ਨੂੰ ਕਿੰਨੀ ਜ਼ਮੀਨ ਚਾਹੀਦੀ, ਇੰਨੀ ਚਾਹੀਦੀ ਜਿਹਦੇ 'ਤੇ ਪਿਆ ਹੋਇਆ। ਜੇ ਕਦੇ ਭਗਤ ਜੀ ਨੂੰ ਪੁੱਛੋ, ਕਹਿੰਦੇ ਕੋਈ ਬਹੁਤ ਲੰਬਾ ਹੋਵੇਗਾ ਤਾਂ ਉਹਨੂੰ 4.25 ਹੱਥ ਚਾਹੀਦੀ, ਨਹੀਂ ਤਾਂ 3.5 ਹੱਥ ਜੀ ਕੰਮ ਚਾਹੁੰਦੇ। ਸਿੱਖਿਆ ਲਈਏ, ਨਿਰਾ ਇਸ ਦੇ ਪਿੱਛੇ ਲੱਗ ਕੇ ਦੌੜ ਭੱਜ ਕਰਨੀ, ਹੇਰਾ ਫੇਰੀਆਂ ਕਰਨੀਆਂ, ਠੱਗੀਆਂ ਛੱਡੋ। ਗੁਰਦੇਵ ਕਹਿ ਰਹੇ ਨੇ ਵਿਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ। ਇਹਦੇ ਵਿੱਚ ਕਦੇ ਕੋਈ ਰੱਜਿਆ ਨਹੀਂ। ਇੱਕ ਗੱਲ ਮੈਨੂੰ ਹੋਰ ਚੇਤੇ ਆਈ ਵੀ ਇੱਕ ਬੰਦਾ ਬਹੁਤ ਵੱਡਾ ਧਨੀ ਸੀ, ਬੜਾ ਸੇਠ। ਉਹਨੂੰ ਪਤਾ ਹੀ ਨਹੀਂ ਸੀ ਮੇਰੀ ਕਿਤਨੀ ਕੁ ਜਾਇਦਾਦ ਹੈ, ਮੇਰੀ ਸੰਪਤੀ ਕਿਤਨੀ ਕੁ ਹੈ, ਚੱਲ ਅਚੱਲ ਪਤਾ ਹੀ ਨਹੀਂ ਸੀ। ਇੱਕ ਦਿਨ ਖਿਆਲ ਆਇਆ, ਆਪਣੇ ਮੁਨੀਮਾ ਨੂੰ ਕਹਿਣ ਲੱਗਾ ਵੀ ਤੁਸੀਂ ਮੇਰਾ ਹਿਸਾਬ ਕਿਤਾਬ ਲਾ ਕੇ ਦੱਸੋ ਵੀ ਮੇਰੀ ਸੰਪਤੀ ਕਿੰਨੀ ਹੈ। ਉਹ ਵਿਚਾਰੇ ਨੌਕਰ ਸੀ, ਲੱਗ ਪਏ ਹਿਸਾਬ ਕਿਤਾਬ ਲਾਉਣ। 2 ਦਿਨ ਲਾਏ, ਉਹਨਾਂ ਨੇ ਸਾਰੀ ਜਾਇਦਾਦ ਦੀ ਲਿਸਟ ਬਣਾਈ। ਕਹਿਣ ਲੱਗੇ ਸੇਠ ਜੀ, ਤੁਹਾਡੀ ਜਾਇਦਾਦ ਇੰਨੀ ਹੈ ਕਿ ਤੁਹਾਡੀਆਂ 100 ਪੀੜ੍ਹੀਆਂ ਕੋਲੋਂ ਨਹੀਂ ਮੁੱਕਦੀ। ਇੰਨੀ ਗੱਲ ਸੁਣ ਕੇ ਰੋਣ ਲੱਗ ਪਿਆ। ਉਹ ਪੁੱਛਣ ਲੱਗੇ ਕੀ ਗੱਲ, ਰੋਂਦੇ ਕਿਉਂ? ਕਹਿੰਦਾ 121ਵੀਂ ਪੀੜ੍ਹੀ ਕੀ ਕਰੇਗੀ, ਆ ਜੇ ਸਾਡਾ ਹਾਲ, ਇਸ ਕਰਕੇ ਅਸੀਂ ਦੁਖੀ ਹੋ ਰਹੇ ਹਾਂ। ਸਾਡਾ ਬਾਬਾ ਕਹਿੰਦਾ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜਨ ਤੇ ਉਪਾਇਨ ਤਿਨਾ ਵਿਰੋਧੀ ਦੇ। ਉੱਥੇ ਹੱਟ ਨਾ ਚੱਲਈ, ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵਈ, ਨਾ ਕੋ ਲੈ ਨਾ ਦੇ। ਅਸੀਂ ਐਵੇਂ ਫਿਕਰ 'ਚ ਮਰੀ ਜਾਂਦੇ ਹਾਂ, ਇਸ ਕਰਕੇ ਸਾਡੀ ਤ੍ਰਿਪਤੀ ਕਦੇ ਹੁੰਦੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀਏ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀਏ, ਤ੍ਰਿਸ਼ਨਾ ਕੋਟ ਜੋਰੇ ਲੱਖ ਕਰੋਰੇ, ਕੋਟ ਜੋਰੇ ਲੱਖ ਕਰੋਰੇ, ਕੋਟ ਜੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋਲੂ ਜੀਏ, ਮਨ ਨਾ ਹੋਰੇ ਪਰੇ ਪਰੇ ਹੀ ਕੋਲੂ ਜੀਏ। ਮਨ ਨਾ ਹੋਰੇ, ਇਹ ਹੈ ਸਾਡੀ ਅਵਸਥਾ, ਜਿਸ ਨੂੰ ਗੁਰੂ ਪਾਤਸ਼ਾਹ ਨੇ ਇੱਕ ਪੰਗਤੀ ਵਿੱਚ ਹੀ ਸਮਝਾ ਦਿੱਤਾ, ਵਿਖਿਆ ਮੈਂ ਕਿਨਹੀਂ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਬਿਨਾਂ ਪਰਮੇਸ਼ੁਰ ਦੇ ਨਾਮ ਤੋਂ ਕਦੇ ਤ੍ਰਿਪਤੀ ਨਹੀਂ ਜੇ ਹੋ ਸਕਦੀ। ਤੁਸੀਂ ਆਖੋਗੇ ਫਿਰ ਤੁਸੀਂ ਤਰੀਕਾ ਦੱਸ ਦਿਓ, ਗੁਰੂ ਗ੍ਰੰਥ ਸਾਹਿਬ ਤਰੀਕਾ ਦੱਸ ਰਹੇ ਨੇ। ਤ੍ਰਿਸ਼ਨਾ ਬੁਝੈ ਹਰ ਕੇ ਨਾਮ, ਤ੍ਰਿਸ਼ਨਾ ਬੁਝੈ ਹਰ ਕੇ ਨਾਮ ਹੁਣ ਆਨੰਦ ਆਇਆ ਕਿਉਂਕਿ ਤੁਹਾਨੂੰ ਸਮਝ ਆਉਣ ਲੱਗ ਪਈ ਆਹ ਜੇ ਕਥਾ ਦਾ ਫਾਇਦਾ ਕਪਾਟ ਖੁੱਲ ਜਾਂਦੇ ਨੇ ਸਾਰੀਆਂ ਗੰਢਾਂ ਖੁੱਲ ਜਾਂਦੀਆਂ ਨੇ ਮਨੁੱਖ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਇਹ ਹੈ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼ ਬਾਬਾ ਜਿੱਥੇ ਸਾਡੀ ਸਮੱਸਿਆ ਸਾਡੀ ਤਕਲੀਫ ਨੂੰ ਜਾਣਦੇ ਨੇ ਉੱਥੇ ਉਹਦਾ ਹੱਲ ਵੀ ਦੱਸਦੇ ਨੇ ਆਹ ਜਿੰਨੇ ਅਧੂਰੇ ਵੈਦ ਨੇ ਨਾ ਇਹਦੇ ਆਉਂਦੇ ਨੇ ਲਈ ਆਓ ਸਾਨੂੰ ਦੇਈ ਜਾਓ ਅਸੀਂ ਤੁਹਾਡੀ ਮੁਕਤੀ ਕਰ ਦੇਣੀ ਬਾਬਾ ਇਸ ਤਰ੍ਹਾਂ ਨਹੀਂ ਕਹਿੰਦੇ ਬਾਬਾ ਜੀਵਨ ਜਾਚ ਸਿਖਾਉਂਦੇ ਨੇ ਆਉਂਦੇ ਨੇ ਜੇ ਤ੍ਰਿਸ਼ਨਾ ਤੋਂ ਮੁਕਤ ਹੋਣਾ ਤਾਂ ਤ੍ਰਿਸ਼ਨਾ ਬੁੱਝੈ ਹਰ ਕੇ ਨਾਮ ਤ੍ਰਿਸ਼ਨਾ ਬੁੱਝੈ ਹਰ ਕੇ ਨਾਮ ਮਹਾਂ ਸੰਤੋਖ ਹੋਵੇ ਗੁਰ ਬਚਨੀ ਮਹਾਂ ਸੰਤੋਖ ਹੋਵੇ ਗੁਰ ਬਚਨੀ ਇੱਕ ਸੰਤੋਖ ਹੁੰਦਾ ਮਜ਼ਬੂਰੀ ਦਾ ਨਾ ਮਿਲੀ ਤਾਂ ਫਿਰ ਮਜ਼ਬੂਰ ਸੰਤੋਖ ਹੀ ਕਰਨਾ ਇਹ ਹੈ ਮਹਾਂ ਸੰਤੋਖ ਐਨ ਤਸੱਲੀ ਹੋ ਜਾਣੀ ਦੇਖੋ ਗੁਰੂ ਅਮਰਦਾਸ ਜੀ ਦਾ ਜੀਵਨ ਪੜ੍ਹ ਕੇ ਰੋਜ਼ ਕਹਿੰਦੇ ਨੇ ਲੰਗਰ ਦੇ ਬਰਤਨ ਉਲਟੇ ਕਰ ਦਿੰਦੇ ਜੋ ਰਾਸ਼ਨ ਪਾਣੀ ਸੰਗਤ ਵਿੱਚ ਵਰਤਿਆ ਜਾਂਦਾ ਜੋ ਬਚ ਜਾਂਦਾ ਉਹ ਉਹਨਾਂ ਪਸ਼ੂਆਂ ਨੂੰ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਉਹਨਾਂ ਨੂੰ ਪਵਾ ਦਿੰਦੇ ਫਿਰ ਮੱਛੀਆਂ ਨੂੰ ਖਤਮ ਅਤੇ ਕਈ ਸਾਡੇ ਵਰਗੇ ਸਿਆਣੇ ਸਿੱਖ ਮਹਾਰਾਜ ਕੱਲ੍ਹ ਜੋਗਾ ਕੱਲ੍ਹ ਪਿਆ ਰਹੇ ਤਾਂ ਕੰਮ ਆ ਜਾਏਗਾ ਆਂਦੇ ਜਿਹਨੇ ਅੱਜ ਦਿੱਤਾ ਕੱਲ੍ਹ ਨਹੀਂ ਦਏਗਾ ਆਹ ਹੈ ਗੱਲ ਸਮਝਣ ਵਾਲੀ ਜਿਹਨੂੰ ਇਹ ਸਮਝ ਆ ਗਈ ਉਹਦਾ ਜੀਵਨ ਆਨੰਦਿਤ ਹੋ ਗਿਆ ਤੋ ਮਹਾਰਾਜ ਕਹਿੰਦੇ ਨੇ ਜਦੋਂ ਕੋਈ ਪਰਮੇਸ਼ਵਰ ਦਾ ਨਾਮ ਜਪੇਗਾ ਉਹਦੀ ਤ੍ਰਿਸ਼ਨਾ ਰੂਪੀ ਅੱਗ ਸ਼ਾਂਤ ਹੋਵੇਗੀ ਅਤੇ ਮਹਾਂ ਸੰਤੋਖ ਹੋਵੇ ਗੁਰ ਬਚਨੀ ਮਹਾਂ ਸੰਤੋਖ ਹੋਵੇ ਗੁਰ ਬਚਨੀ ਪ੍ਰਭ ਸਿਉਂ ਲਾਗੈ ਪੂਰਨ ਧਿਆਨ ਪ੍ਰਭ ਸਿਉਂ ਲਾਗੈ ਪੂਰਨ ਧਿਆਨ ਪੜ੍ਹਦੇ ਰੋਜ਼ ਹਾਂ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਪਰ ਭੁੱਲ ਜਾਂਦੇ ਹਾਂ ਫਿਰ ਆਉਂਦੇ ਨਹੀਂ ਅਸੀਂ ਕਰਾਂਗੇ ਤਾਂ ਕੁਝ ਬਣੇਗਾ ਨਹੀਂ ਤਾਂ ਬਣਨਾ ਹੀ ਕੱਖ ਨਹੀਂ ਨਾ ਭਾਈ ਰੋਜ਼ ਤੁਸੀਂ ਪੜ੍ਹਦੇ ਹੋ ਕਾਹੇ ਰੇ ਮਨ ਚਿਤਵੇਂ ਉਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਪਾਏ ਤਾ ਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮਪਰ ਪਾਇਆ ਸੂਕੇ ਕਾਸਟ ਹਰੇ ਅਤੇ ਜਿਹਨਾਂ ਲਈ ਇਕੱਠਾ ਕਰਦੇ ਹਾਂ ਇਹ ਮੇਰੀ ਮਾਂ ਮੇਰਾ ਪਿਓ ਮੇਰੇ ਬੱਚੇ ਮਹਾਰਾਜ ਕਹਿੰਦੇ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸਹਿ ਕੋਸਾਂ ਤਿਸ ਪਾਛੈ ਬਚਰੇ ਛਰਿਆ ਤਿਨ ਕਮਣ ਖਲਾਵੈ ਕਮਣ ਚੁਗਾਵੈ ਮਨ ਮੈਂ ਸਿਮਰਨ ਕਰੇ ਲਓ ਬਹੁਤਾ ਸਮਾਂ ਰਹਾਓ ਦੀ ਪੰਕਤੀ ਨੂੰ ਸਮਝਣ ਸਮਝਾਉਣ ਲਈ ਲੱਗ ਜਾਓ ਬਾਕੀ ਤਾਂ ਗੱਲ ਸੌਖੀ ਹੈ ਜੇ ਗੱਲ ਸਮਝ ਵਿੱਚ ਆ ਗਈ ਕਿ ਅੱਜ ਗੁਰੂ ਪਾਤਸ਼ਾਹ ਨੇ ਸਮਝਾਇਆ ਜੇ ਅਸੀਂ ਪਦਾਰਥਾਂ ਕਰਕੇ ਰੱਜਣਾ ਚਾਹਵਾਂਗੇ ਬਹੁਤੀ ਜ਼ਮੀਨ ਕਰਕੇ ਰੱਜਣਾ ਚਾਹਵਾਂਗੇ ਬਹੁਤੇ ਪੈਸਿਆਂ ਕਰਕੇ ਨਹੀਂ ਜੇ ਰੱਜਿਆ ਵਿਖਿਆ ਮੈਂ ਕਿ ਨਹੀਂ ਤ੍ਰਿਪਤ ਨ ਪਾਈ ਵਿਖਿਆ ਮੈਂ ਕਿ ਨਹੀਂ ਤ੍ਰਿਪਤ ਨ ਪਾਈ ਵਿਖਿਆ ਮੈਂ ਜਿਉਂ ਪਾਵਕ ਈਂਧਨ ਨਹੀਂ ਧਾਪੈ ਜਿਉਂ ਪਾਵਕ ਈਂਧਨ ਨਹੀਂ ਧਾਪੈ ਜਿਉਂ ਪਾਵਕ ਬਿਨ ਹਰ ਕਹਾਂ ਅਘਾਈ ਬਿਨ ਹਰ ਕਹਾਂ ਅਘਾਈ ਬੋਲੋ ਪੜੋ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਵੱਡੇ ਵੱਡੇ ਰਾਜਨ ਅਰ ਭੂਮਨਾ, ਤਾਕੀ ਤ੍ਰਿਸ਼ਨ ਨਾ ਬੂਝੀ।
ਵੱਡੇ ਵੱਡੇ ਕਿੰਨੇ ਕੁ ਰਾਜਿਆਂ ਦਾ ਜ਼ਿਕਰ ਕਰੀਏ, ਵੱਡੇ ਵੱਡੇ ਗਿਣੇ ਨਹੀਂ ਜਾ ਸਕਦੇ, ਗਿਣੇ ਨਹੀਂ ਜਾ ਸਕਦੇ। ਕਹਿੰਦੇ ਨੇ ਜਦੋਂ ਸਿਕੰਦਰ ਦੁਨੀਆਂ ਨੂੰ ਜਿੱਤਣ ਵਾਸਤੇ ਤੁਰਿਆ ਨਾ, ਬੜੀ ਤਿਆਰੀ ਕੀਤੀ, ਬੜੀਆਂ ਫੌਜਾਂ ਫੁੱਜਾਂ ਲੈ ਕੇ ਖੂਬ ਤਿਆਰੀ ਕੀਤੀ, ਅਤੇ ਉਹ ਜਾਣ ਤੋਂ ਪਹਿਲਾਂ ਜਿਸ ਕਿਸੇ ਮੁਰਸ਼ਦ ਨੂੰ ਮੰਨਦਾ ਸੀ ਉਹਦੀ ਖਾਨਗਾਹ 'ਤੇ ਮੱਥਾ ਟੇਕਣ ਜਾ ਰਿਹਾ ਸੀ, ਅਤੇ ਰਸਤੇ 'ਚ ਇੱਕ ਬੈਠਾ ਸੀ ਫੱਕਰ ਸਾਧੂ, ਜਿਹਨੇ ਗਲ ਵਿੱਚ ਬੋਰੀ ਪਾਈ ਹੋਈ ਸੀ ਅਤੇ ਹੱਥ ਵਿੱਚ ਇੱਕ ਟੀਨ ਦਾ ਡੱਬਾ ਸੀਗਾ, ਉਹ ਵੀ ਜੰਗਾਲ ਦਾ ਮਾਰਿਆ ਹੋਇਆ, ਉਹਦੇ ਵਿੱਚ ਪਾਣੀ ਪੀ ਲੈਂਦਾ, ਉਹਦੇ 'ਚ ਕੋਈ ਖਾਣਾ ਰੋਟੀ ਦੇ ਦਿੰਦਾ, ਉਹ ਵੀ ਖਾ ਲੈਣ, ਬਸ ਆਹੀ ਜਾਇਦਾਦ ਸੀ ਉਹਦੀ। ਸਿਕੰਦਰ ਦੇ ਸਿਪਾਹੀ ਆਏ, ਕਹਿੰਦੇ ਉਹ ਫੱਕਰ ਸਾਧ ਇੱਕ ਪਾਸੇ ਹੋ ਜਾ, ਤੈਨੂੰ ਨਹੀਂ ਪਤਾ ਸਿਕੰਦਰ ਸਮਰਾਟ ਆ ਰਿਹਾ? ਕਹਿੰਦਾ ਆ ਰਿਹਾ ਤਾਂ ਫਿਰ ਆਉਣ ਦੇ ਮੈਂ ਕੀ ਕਰਾਂ, ਸਾਧੂ ਬੇਪਰਵਾਹ ਹੁੰਦੇ ਨੇ, ਕਹਿੰਦੇ ਮੈਂ ਕੀ ਕਰਾਂ ਫਿਰ। ਇੰਨੀ ਦੇਰ ਨੂੰ ਸਿਕੰਦਰ ਆ ਗਿਆ, ਕਹਿੰਦਾ ਸਾਧੂ ਕੀ ਗੱਲ ਹੈ? ਕਹਿੰਦਾ ਗੱਲ ਇਹ ਹੈ ਕਿ ਮੈਂ ਤੇਰੀ ਉਡੀਕ ਕਰ ਰਿਹਾ, ਮੈਂ ਤੈਨੂੰ ਇਹ ਪੁੱਛਣਾ ਵੀ ਤੂੰ ਇਹ ਸਭ ਕੁਝ ਕਿਉਂ ਕਰ ਰਿਹਾ? ਕਹਿੰਦਾ ਮੈਂ ਦੁਨੀਆ ਨੂੰ ਜਿੱਤਾਂਗਾ, ਲੁੱਟਾਂਗਾ, ਧਨ ਇਕੱਠਾ ਕਰਾਂਗਾ, ਫਿਰ ਐਸ਼ ਲਵਾਂਗਾ। ਕਹਿੰਦੇ ਫਿਰ ਐਸ਼ ਮਿਲ ਜਾਏਗੀ? ਔਰ ਜੇ ਤੇ ਲੈਣਾ ਸੁੱਖ ਮੇਰੇ ਕੋਲ ਬਹਿ ਜਾ, ਇੱਥੇ ਬਹਿ ਜਾ, ਇੱਥੇ ਹੈ ਸੁੱਖ, ਨਾ ਲੁੱਟਣ ਦੀ ਲੋੜ, ਨਾ ਲੜਨ ਦੀ ਲੋੜ, ਨਾ ਮਰਨ ਦੀ ਲੋੜ, ਇੱਥੇ ਬਹਿ ਜਾ। ਗੱਲ ਤਾਂ ਇੰਨੀ ਹੈ, ਪਰ ਅਸੀਂ ਇਹਨੇ ਨਹੀਂ, ਵੱਡੇ ਵੱਡੇ ਰਾਜਨ ਰੋਜ਼ ਪੜ੍ਹੀ ਵੀ ਜਾਂਦੇ ਹਾਂ ਸਵਈਏ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ, ਸੁਰੰਗ ਸਵਾਰੇ ਕੋਟ ਤੋਰੰਗ, ਕੋ ਰੰਗ ਤੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਪੋਜਾਨ ਕੇ ਭੂਪ ਪਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕੋ ਨੰਗੇ ਹੀ। ਪੜ੍ਹੀ ਵੀ ਜਾਂਦੇ ਹਾਂ, ਅਸਰ ਹੀ ਕੋਈ ਨਹੀਂ ਹੁੰਦਾ, ਠੱਗੀਆਂ ਵੀ ਮਾਰੀ ਜਾਂਦੇ ਹਾਂ, ਲੋਕਾਂ ਦੀਆਂ ਜਾਇਦਾਦਾਂ ਵੀ ਖੋਈ ਜਾਂਦੇ ਹਾਂ, ਪ੍ਰਾਪਰਟੀਆਂ ਵੀ ਬਣਾਈ ਜਾਂਦੇ ਹਾਂ, ਹੈ ਇੰਨੀਆਂ ਪ੍ਰਾਪਰਟੀਆਂ, ਕੋਈ ਅੰਤ ਹੀ ਨਹੀਂ ਹੈਗਾ। ਪਾਤਸ਼ਾਹ ਕੀ ਕਹਿ ਰਹੇ ਨੇ? ਵੱਡੇ ਵੱਡੇ ਰਾਜਨ ਯਾਰ ਭੂਮਨ, ਇਹ ਦੋਵੇਂ ਗੱਲਾਂ ਆ ਗਈਆਂ, ਰਾਜੇ ਅਤੇ ਭੂਮਨ ਜ਼ਮੀਨਾਂ ਦੇ ਮਾਲਕ ਲੈਂਡ ਲਾਰਡ, ਤਾਂ ਕੀ ਤ੍ਰਿਸ਼ਨ ਨਾ ਬੂਝੀ, ਉਹਨਾਂ ਦੀ ਵੀ ਤ੍ਰਿਸ਼ਨਾ ਦੀ ਅੱਗ ਸ਼ਾਂਤ ਨਹੀਂ ਹੋ ਸਕੀ।
ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਸ਼ੂ ਨਾ ਸੂਝੀ।
ਲਪਟ ਰਹੇ, ਅਸਲ ਵਿੱਚ ਸਾਧ ਸੰਗਤ ਗੁਜਰਾਨ ਤੇ ਹੋ ਸਕਦਾ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਏ ਨਾ ਕਸ਼ਮੀਰ ਤੋਂ ਯਾਤਰਾ ਕਰਕੇ, ਅਤੇ ਉਹਨਾਂ ਦੇ ਨਾਲ ਉਹਨਾਂ ਦਾ ਪਰਿਵਾਰ ਵੀ ਸੀ, ਅਤੇ ਗੁਜਰਾਤ ਇੱਕ ਸ਼ਹਿਰ ਜਿਹੜਾ ਪਾਕਿਸਤਾਨ 'ਚ ਰਹਿ ਗਿਆ, ਇੱਕ ਤਾਂ ਗੁਜਰਾਤ ਸੂਬਾ ਹਿੰਦੁਸਤਾਨ ਦਾ, ਇੱਕ ਗੁਜਰਾਤ ਪਾਕਿਸਤਾਨ 'ਚ ਰਹਿ ਗਿਆ। ਉੱਥੇ ਇੱਕ ਪੀਰ ਸੀ ਸ਼ਾਹ ਦੌਲਾ, ਉਹਨੂੰ ਗੁਰੂ ਨਾਨਕ ਦੇਵ ਜੀ ਦੇ ਘਰ ਨਾਲ ਕੋਈ ਸ਼ਰਧਾ ਸੀ, ਉਹਨੂੰ ਪਤਾ ਲੱਗਾ ਵੀ ਗੁਰੂ ਛੇਵੇਂ ਪਾਤਸ਼ਾਹ ਆਏ ਨੇ ਦਰਸ਼ਨ ਕਰਨ ਆਇਆ। ਉਹਨੇ ਜਦੋਂ ਦੇਖਿਆ ਕਿ ਮਹਾਰਾਜ ਘੋੜੇ 'ਤੇ ਸਵਾਰ, ਕਲਗੀ ਲਾਈ ਹੋਈ, ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਹੋਈਆਂ, ਨਾਲ ਪਰਿਵਾਰ ਵੀ, ਉਹਨੇ ਕੋਈ ਗੱਲ ਆਖੀ, ਆਂਦਾ ਹਿੰਦੂ ਕੀ ਅਤੇ ਪੀਰੀ ਕੀ, ਔਰਤ ਕੀ ਫਕੀਰੀ ਕੀ, ਦੌਲਤ ਕੀ ਤਿਆਗ ਕੀ, ਪੁੱਤਰ ਕੀ ਵੈਰਾਗ ਕੀ। ਮੀਰੀ ਪੀਰੀ ਦੇ ਮਾਲਕ ਤੇ ਜਦੋਂ ਸਨਮੁੱਖ ਹੋਇਆ, ਆਂਦੇ ਪੀਰ ਜੀ ਹੁਣ ਦੱਸੋ ਕੀ ਵਿਚਾਰ ਹੈ? ਉਹਨੇ ਫਿਰ ਗੱਲ ਕੀਤੀ ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਉਹਦਾ ਜਵਾਬ ਦਿੱਤਾ, ਆਖਿਆ ਪੀਰ ਜੀ ਇਹ ਗੁਰੂ ਨਾਨਕ ਦਾ ਘਰ ਹੈ, ਜਿਹੜਾ ਗੁਰੂ ਦਾ ਸਿੱਖ ਹੈ ਕੋਈ ਲੰਗੋਟੀ ਵਾਲਾ ਸਾਧ ਨਹੀਂ ਹੈ। ਔਰਤ ਈਮਾਨ ਹੈ, ਪੁੱਤਰ ਨਿਸ਼ਾਨ ਹੈ, ਦੌਲਤ ਗੁਜ਼ਰਾਨ ਹੈ, ਫਕੀਰ ਨਾ ਹਿੰਦੂ ਨਾ ਮੁਸਲਮਾਨ ਹੈ, ਦਰਗਾਹ ਵਿੱਚ ਕਰਨੀ ਪਰਵਾਨ ਹੈ। ਗੁਰਸਿੱਖੋ ਯਾਦ ਰੱਖੋ, ਇਹਦਾ ਮਤਲਬ ਇਹ ਨਹੀਂ ਕਿ ਪੁੱਤਰ ਹੀ ਨਿਸ਼ਾਨ ਹੈ, ਨਹੀਂ, ਬੰਦੇ ਦੀ ਨੇਕ ਕਮਾਈ ਵੀ ਉਹਨੂੰ ਦੁਨੀਆਂ ਵਿੱਚ ਕਾਇਮ ਕਰਦੀ ਹੈ। ਜੋ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਮੈਂ ਉਹ ਤੁਹਾਨੂੰ ਸੁਣਾਇਆ, ਇੱਥੇ ਤੱਕ ਰਹੋ ਤਾਂ ਕੋਈ ਮੁਸ਼ਕਲ ਨਹੀਂ। ਪਰ ਜੇ ਲਪਟ ਰਹੇ, ਲਪਟ ਰਹੇ ਦਾ ਮਤਲਬ ਹੁੰਦਾ ਚੰਗੀ ਤਰ੍ਹਾਂ ਲੋਟ ਪੋਟ ਹੋ ਗਏ, ਉਹਦੇ ਵਿੱਚ ਹੀ ਫਸ ਗਏ, ਮਾਇਆ ਰੰਗ ਮਾਤੇ, ਮਾਇਆ ਦੇ ਰੰਗਾਂ ਵਿੱਚ ਮਸਤ ਹੋ ਗਏ। ਆਹ ਕਿੰਨੀਆਂ ਬਿਮਾਰੀਆਂ ਅਸੀਂ ਆਪਣੇ ਘਰ ਆਪ ਲਿਆਉਂਦੀਆਂ। ਵਿਆਹ ਸ਼ਾਦੀਆਂ ਦੇ ਵੇਖੋ ਅਸੀਂ ਕੀ ਕਮਾਈਆਂ ਕਰਦੇ। ਮੈਨੂੰ ਕੱਲ੍ਹ ਕਿਸੇ ਨੇ ਦੱਸਿਆ ਆ ਵੀ ਅੱਜ ਪਾਰਟੀ ਹੋਣੀ ਹੈ ਅਤੇ 5 ਲੱਖ ਰੁਪਏ ਦੇਣੇ ਨੇ ਉੱਥੇ ਉਹਨੂੰ ਪੈਲਸ ਵਾਲੇ, ਅਤੇ ਜੇ ਕਿਸੇ ਲੋੜਵੰਦ ਗਰੀਬ ਨੂੰ 5 ਰੁਪਏ ਵੀ ਦੇਣੇ ਹੋਣ ਤਾਂ ਨਹੀਂ ਦਿੰਦੇ। ਉੱਥੇ ਮਾਇਆ ਦਾ ਰੰਗ ਹੈ, ਲੋਕਾਂ ਦੇ ਪ੍ਰਭਾਵ ਪਾਉਣਾ ਕਿ ਅਸੀਂ ਆਹ ਇੰਨਾ ਵੱਡਾ ਕਰ ਰਹੇ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨ ਸੂਝੀ। ਹੁਣ ਇਹਦੇ ਦੋ ਅਰਥ ਨੇ, ਇੱਕ ਤਾਂ ਵੀ ਅੱਖਾਂ ਤੋਂ ਨਜ਼ਰ ਨਹੀਂ ਕੁਝ ਆਉਂਦਾ, ਬੰਦਾ ਅੰਨਾ ਹੋ ਜਾਂਦਾ ਜਿਹੜਾ ਮਾਇਆ ਵਿੱਚ ਫਸਦਾ। ਇੱਕ ਇੰਨੀ ਤ੍ਰਿਸ਼ਨਾ ਵੱਧ ਗਈ ਕਿ ਬਜ਼ੁਰਗ ਹੋ ਗਿਆ, ਅੱਖਾਂ ਤੋਂ ਨਜ਼ਰ ਨਹੀਂ ਆਉਂਦਾ, ਟੋ ਟੋ ਕੇ ਤੁਰਦਾ ਪਰ ਮਾਇਆ ਨਹੀਂ ਛੱਡਦਾ। ਬਾਣੀ 'ਚ ਲਿਖਿਆ ਥਾਕੇ ਨੈਣ ਸ਼ਰਮਨ ਸੁਣ ਥਾਕੇ, ਥਾਕੀ ਸੁੰਦਰ ਕਾਇਆ। ਇਹ ਸਭ ਕੁਝ ਥੱਕ ਗਿਆ ਪਰ ਜਰਾ ਹਾਕ ਦੀ ਸਭ ਮਤ ਥਾਕੀ। ਜਰਾ ਕਹਿੰਦੇ ਵਡੇਪੇ ਨੂੰ, ਜਦੋਂ ਵਡੇਪਾ ਆਵਾਜ਼ ਦਿੰਦਾ ਨਾ ਮੈਂ ਆ ਗਿਆ ਹੂੰ, ਬਸ ਸਾਰਾ ਕੁਝ ਢਿੱਲਾ ਪੈ ਜਾ। ਇਹ ਕਹਿੰਦਾ ਥੱਕ ਸਮਾਇਆ, ਮਾਇਆ ਨਹੀਂ ਥੱਕਦੀ। ਤੋ ਗੁਰਦੇਵ ਕਹਿੰਦੇ ਨੇ ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ।
ਵਿਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਰਹਾ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕਿ ਮਿਟੈ ਨਾ ਭੁੱਖਾ।
ਦਿਨ ਦਿਨ ਕਰਤ, ਹਰ ਰੋਜ਼ ਚੰਗੇ ਤੋਂ ਚੰਗੇ ਖਾਣਾ ਖਾਂਦਾ। ਅੱਜ ਆਹ ਬਣਾਓ ਜੀ ਮੇਰੇ ਲਈ, ਅੱਜ ਆਹ ਵਿਅੰਜਨ ਬਣਾਓ, ਅੱਜ ਆਹ ਬਣਾਓ, ਬੜੇ ਚਸਕੇ ਲੈਂਦੇ। ਦਿਨ ਦਿਨ ਕਰਤ, ਹਰ ਰੋਜ਼ ਕਰ। ਭੋਜਨ ਬਹੁ ਬਿੰਜਨ, ਇਹ ਬਿੰਜਨ ਸ਼ਬਦ ਸੰਸਕ੍ਰਿਤ ਵਿੱਚੋਂ ਆਇਆ, ਉੱਥੇ ਆ ਵਿਅੰਜਨ, ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾਂਦਾ। ਭਗਤ ਕਬੀਰ ਜੀ ਵੀ ਕਹਿੰਦੇ ਨੇ ਬੰਦੇ ਦੀ ਮੱਤ ਮਾਰੀ ਗਈ, ਮੈਂ ਤਾਂ ਵੇਖ ਕੇ ਹੈਰਾਨ ਹੋ ਗਿਆ। ਕਹਿੰਦੇ ਐਸੋ ਅਚਰਜ ਦੇਖਿਓ ਕਬੀਰ, ਦਦ ਕੈ ਭੋਲੈ ਬਿਰੋਲੈ ਨੀਰ, ਹਰੀ ਅੰਗੂਰੀ ਗਦਹਾ ਚਰੈ, ਨਿਤ ਉੱਠ ਹਾਸੈ ਹਿੰਗੈ ਮਰੈ। ਤੁਹਾਨੂੰ ਸਮਝ ਨਹੀਂ ਆਉਣੀ, ਪਰ ਜਦੋਂ ਸਮਝ ਆਓਗੇ ਫਿਰ ਕਪਾਟ ਖੁੱਲ ਜਾਣ। ਕਬੀਰ ਜੀ ਕਹਿੰਦੇ ਨੇ ਮੈਂ ਐਸਾ ਅਚਰਜ ਤਮਾਸ਼ਾ ਦੇਖਿਆ ਕਿ ਲੋਕ ਦੁੱਧ ਦੇ ਭੁਲੇਖੇ ਪਾਣੀ ਰਿੜਕੀ ਜਾਂਦੇ ਨੇ। ਮੈਂ ਐਸਾ ਕੰਮ ਦੇਖਿਆ ਲੋਕਾਂ ਦਾ, ਸਵੇਰੇ ਉੱਠ ਕੇ ਬ੍ਰੇਕਫਾਸਟ ਵਿੱਚ ਚੰਗੇ ਚੋਖੇ ਪਦਾਰਥ ਖਾਂਦੇ ਨੇ ਅਤੇ ਸਾਰਾ ਦਿਨ ਹਾ ਹਾ ਹੂ ਕਰਕੇ ਬਤੀਤ ਕਰਦੇ। ਹਰੀ ਅੰਗੂਰੀ ਗਦਾ ਚਰੈ, ਨਿਤ ਉੱਠ ਹਾਸੈ ਹਿੰਗੈ ਮਰੈ। ਜੇ ਕੋਈ ਸਮਝਾਉਣ ਦਾ ਯਤਨ ਕਰੇ, ਆਉਂਦਾ ਤੇਰੇ ਘਰੋਂ ਖਾਣਾ, ਤੇਰੇ ਘਰੋਂ ਪੀਣਾ, ਖਾਊਂਗਾ ਪੀਊਂਗਾ, ਜਾ ਜੋ ਕਰਨੇ ਕਰ। ਭਗਤ ਜੀ ਆਂਦੇ ਮੇਰਾ ਕੀ ਲੈਣਾ। ਮਾਤਾ ਭੈਸਾ ਅਮੋਹਾ ਜਾਏ, ਜਿਵੇਂ ਪਿੰਡਾਂ 'ਚ ਝੋਟਾ ਛੱਡਿਆ ਹੁੰਦਾ ਨਾ ਤੁਸੀਂ ਮਸਤ, ਉਹਨੂੰ ਕੋਈ ਰੋਕਣ ਦਾ ਵੀ ਯਤਨ ਕਰਦੇ ਅੱਗੋਂ ਮਾਰਨ ਪੈ ਜਾਂਦਾ। ਇਹ ਹਾਲਤ ਬਣ ਗਈ ਬੰਦੇ ਦੀ, ਮਾਤਾ ਭੈਸਾ ਅਮੋਹਾ ਜਾਏ, ਅਮੋੜ ਹੋ ਕੇ ਜਾਂਦਾ। ਕੁਦ ਕੁਦ ਚਰੈ ਰਸਾ ਤਲ ਪਾਏ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੂਘੈ ਨਿਤ ਭੇਡ। ਤੁਸੀਂ ਆਖੋਗੇ ਤਾਂ ਗੱਲ ਹੀ ਗਲਤ ਹੋ ਗਈ, ਨਹੀਂ ਨਹੀਂ, ਬੁੱਧੀ ਹੈ ਭੇਡ, ਮਨ ਹੈ ਲੇਲਾ। ਜੇ ਤੇ ਮਨ ਲੇਲਾ ਬੁੱਧੀ ਦੇ ਪਿੱਛੇ ਚੱਲੇ ਤਾਂ ਕੋਈ ਖਤਰਾ ਨਹੀਂ, ਪਰ ਇੱਥੇ ਭੇਡ ਰੂਪੀ ਬੁੱਧੀ ਮਨ ਰੂਪੀ ਲੇਲੇ ਨੂੰ ਚੁੰਘਣ ਲੱਗ ਪਈ ਹੈ। ਇਹ ਸਮਝ ਕਿਹਨਾਂ ਨੂੰ ਆਏਗੀ? ਇਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਨਾਲ ਇੱਕ ਪੰਕਤੀ ਲਿਖੀ ਆਪਣੀ, ਗੌੜੀ ਗੁਆਰੇਰੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮੈਂ ਲੱਭ। ਪਾਤਸ਼ਾਹ ਕਹਿੰਦੇ ਜਿਹੜੇ ਸਿਮਰਨ ਕਰਨਗੇ, ਜਿਹੜੇ ਬਾਣੀ ਪੜ੍ਹਨਗੇ, ਰਾਮ ਰਮਤ ਮਤ ਪ੍ਰਗਟੀ ਆਈ, ਰਾਮ ਰਮਤ ਮਤ ਪ੍ਰਗਟੀ ਆਈ, ਰਾਮ ਰਮਤ ਮਤ ਕਹੋ ਕਬੀਰ ਗੁਰ ਸੋ ਜੀ ਪਾਈ, ਕਹੋ ਕਬੀਰ ਗੁਰ ਸੋ ਜੀ ਪਾਈ। ਰੋਟੀ ਦਾਲ ਨਾਲ ਖਾ ਲਓ, ਚਟਨੀ ਨਾਲ ਖਾ ਲਓ, 6 ਕੌੜੀਆਂ ਨਾਲ ਖਾ ਲਓ, 10 ਨਾਲ ਖਾ ਲਓ। ਜਿਹੜੇ ਪਰਮੇਸ਼ੁਰ ਦਾ ਸਿਮਰਨ ਕਰਨਗੇ, ਬਾਣੀ ਪੜ੍ਹਨਗੇ, ਉਹਨੂੰ ਸਮਝ ਆ ਜਾਏ, ਉਹ ਫਿਰ ਆਪਣੇ ਆਪ ਨੂੰ ਕੰਟਰੋਲ ਵਿੱਚ ਕਰਨਗੇ, ਸੰਤੋਖ ਵਿੱਚ ਕਰਨਗੇ। ਤੋ ਕਹਿੰਦੇ ਨੇ ਦਿਨ ਦਿਨ ਕਰਤ ਭੋਜਨ ਬਹੁ ਵਿੰਜਨ ਤਾਂ ਕਿ ਮਿਟੈ ਨਾ ਭੁੱਖਾ। ਅੱਗੇ ਚਲੋ ਜੀ।
ਉਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਭੁੱਖਾ।
ਦੇਖੋ ਹੁਣ ਪਾਤਸ਼ਾਹ ਨੇ ਸਵਾਨ ਸ਼ਬਦ ਵਰਤਿਆ। ਜੇ ਸਵਾਨ ਵਿੱਚ ਕੋਈ ਚੰਗਿਆਈ ਹੈ ਤਾਂ ਉਹਦਾ ਵੀ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਆਇਆ। ਪਰ ਜਿਹੜੀ ਸਵਾਨ ਦੀ ਬਿਰਤੀ ਹੈ ਨਾ, ਜਦੋਂ ਇਹ ਹਲਕ ਜਾਏ ਹਲਕ ਜਾਏ, ਫਿਰ ਇਹ ਮਾਲਕ ਨੂੰ ਵੀ ਵੱਢ ਖਾਂਦਾ। ਬਾਣੀ ਵਿੱਚ ਲੋਭੀ ਬੰਦੇ ਨੂੰ ਹਲਕੇ ਕੁੱਤੇ ਨਾਲ ਮਿਸਾਲ ਦਿੱਤੀ। ਕਿਹਾ ਜਿਉਂ ਕੂਕਰ ਹਰਕਾਇਆ, ਜਿਉਂ ਕੂਕਰ ਹਰਕਾਇਆ ਧਾਵੈ ਦਾ ਦਿਸ ਜਾਏ, ਲੋਭੀ ਜੰਤ ਨ ਜਾਣੇ ਭੱਖ ਅਭੱਖ ਸਭ ਖਾਏ। ਖਾਣ ਵਾਲੀ ਚੀਜ਼ ਤਾਂ ਖਾ ਲਓ, ਜਿਹੜਾ ਤੁਹਾਡਾ ਹੱਕ ਬਣਦਾ ਲੈ ਲਓ, ਪਰ ਆਹ ਜਿਹੜੀਆਂ ਠੱਗੀਆਂ ਮਾਰੀਆਂ ਜਾ ਰਹੀਆਂ ਨੇ, ਆਹ ਜਿਹੜੇ ਗਰਮ ਮਸਾਲਿਆਂ ਵਿੱਚ ਲਿੱਦ ਪਾਈ ਜਾ ਰਹੀ ਹੈ, ਇਹ ਘਿਓ ਵਿੱਚ ਜਿਹੜੀ ਗਰੀਸ ਮਲਾਈ ਜਾ ਰਹੀ ਹੈ, ਇਹ ਕਿਆ ਹੈ? ਇਹ ਇਨਸਾਨੀਅਤ ਹੈ? ਅੱਜ ਸਾਰਾ ਹਿੰਦੁਸਤਾਨ ਇਸੇ ਗੱਲ ਵਿੱਚ ਹੀ ਡੁੱਬ ਰਿਹਾ। ਨਾ ਕੋਈ ਮਨਿਸਟਰ ਬਚਿਆ, ਨਾ ਕੋਈ ਸ਼ਿਸ਼ਟਰ ਬਚਿਆ, ਸਭ ਰੁੜ ਗਏ ਨਾ ਕਾਹਦੇ ਲਈ? ਫਿਰ ਉਹਨਾਂ ਨੂੰ ਖਾਣਾ ਵੀ ਨਹੀਂ ਮਿਲਦਾ। ਫਿਰ ਸਿੱਖਾਂ ਦੇ ਬੈਠੇ ਨੇ ਓਹਲੇ, ਆਹਦੇ ਨੂੰ ਸਾਰੀ ਲੈ ਲਿਓ, ਸਾਨੂੰ ਛੱਡ ਦਿਓ। ਹੁਣ ਕੌਣ ਛੱਡਦਾ? ਦਿਨ ਦਿਨ ਕਰਤ ਭੋਜਨ ਬਹੁ ਵਿੰਜਨ ਤਾਂ ਕਿ ਮਿਟੈ ਨਾ ਭੁੱਖਾ, ਉਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਕੋਖਾ। ਚਾਰੇ ਕੁੰਡਾਂ ਨੂੰ ਕੋਖਦਾ ਫਿਰਦਾ, ਕਿੱਥੋਂ ਦਾਲ ਲੱਗ ਜਾਏ, ਕਿੱਥੋਂ ਕਿਸੇ ਦੀ ਜੇਬ ਕਤਰੀ ਜਾਏ, ਕਿੱਥੋਂ ਕਿਸੇ ਦਾ ਮਾਇਆ ਇਕੱਠੀ ਕੀਤੀ ਜਾਏ। ਬਸ ਇਹ ਕੁੱਤੇ ਵਾਲੀ ਬਿਰਤੀ ਹੈ। ਕੁੱਤਾ ਉਹੀ ਬੜਾ ਵਫ਼ਾਦਾਰ ਹੈ, ਪਰ ਜੇ ਕਦੇ ਹਲਕ ਜਾਏ ਫਿਰ ਬੰਦੇ ਆਪਣੇ ਮਾਲਕ ਨੂੰ ਵੀ ਵੱਢ ਖਾਂਦਾ। ਇਹਦੀ ਬਿਰਤੀ ਬਣ ਗਈ।
ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨਾ ਚੁੱਕੈ।
ਭਾਈ ਸਾਹਿਬ ਨੇ ਆਖਿਆ ਮਨੁੱਖ ਕੀ ਕਰ, ਕਾਮਵੰਤ ਕਾਮੀ ਬਹੁ ਨਾਰੀ, ਜਿਹੜਾ ਕਾਮਵੰਤ ਹੈ, ਜਿਹਦੇ ਦਿਮਾਗ 'ਤੇ ਕਾਮ ਸਵਾਰ ਹੈ, ਉਹ ਕਿਤਨੀਆਂ ਇਸਤਰੀਆਂ ਭੋਗ ਕੇ ਨਹੀਂ ਰਚ। ਆ ਸੁਣਿਆ ਕਈ ਰਾਜਿਆਂ ਮਹਾਰਾਜਿਆਂ ਦੀਆਂ ਕਿੰਨੀਆਂ ਹੀ ਰਾਣੀਆਂ, ਕਿਆ ਹੈ? ਪਰ ਮੇਰੇ ਪਾਤਸ਼ਾਹ ਕਹਿੰਦੇ ਨੇ, ਹੇ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਭਰਮਾਵਣ। ਇਹ ਜਿਹੜੇ ਪਾਸੇ ਤੂੰ ਲੱਗ ਗਿਆ ਨਾ, ਇਹ ਬੜਾ ਗਲਤ ਹੈ। ਸਿੱਖ ਲਈ ਤੇ ਕਰੈਕਟਰ ਵਾਲਾ ਬਣਨਾ ਜ਼ਰੂਰੀ ਸੀ। ਕਲਗੀਆਂ ਵਾਲੇ ਪਾਤਸ਼ਾਹ ਦਾ ਇੱਕ ਬਚਨ ਮੈਂ ਇੱਥੇ ਪੜ੍ਹਿਆ ਸੀ, ਸ੍ਰੀ ਅਕਾਲ ਤਖਤ ਸਾਹਿਬ ਲਿਖਿਆ ਹੋਇਆ, ਤੁਸੀਂ ਵੀ ਕਦੇ ਪੜ੍ਹ ਲਿਆ। ਉਹ ਕੀ ਲਿਖਿਆ? ਕਹਿੰਦੇ, ਸੁਧ ਜਬ ਤੇ ਹਮ ਧਰੀ, ਬਚਨ ਗੁਰੂ ਦੇ ਹਮਾਰੇ, ਪੂਤ ਇਹ ਪ੍ਰਣ ਤੋਹੇ, ਪ੍ਰਾਣ ਜਬ ਲਗ ਘਟ ਖਾ ਥਾਰੇ। ਹੇ ਪੁੱਤਰ, ਤੈਨੂੰ ਮੈਂ ਇੱਕ ਪ੍ਰਣ ਕਰਾ ਰਿਹਾ ਤੇਰੇ ਕੋਲ, ਕਦੋਂ ਤੱਕ ਲਈ? ਜਦ ਤੱਕ ਤੇਰੇ ਸਰੀਰ ਵਿੱਚ ਪ੍ਰਾਣ ਨੇ। ਨਿਜ ਨਾਰੀ ਕੇ ਸੰਗ ਨੇ ਤੁਮ ਨਿਤ ਬਢਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂੰ ਨਾ ਜਈਓ। ਇਹ ਕੰਮ ਨਹੀਂ ਕਰ, ਅਸੀਂ ਗ੍ਰਸਤੀ ਹਾਂ, ਗ੍ਰਸਤ ਵਿੱਚ ਰਹਿੰਦੇ ਹਾਂ। ਏਕਾ ਨਾਰੀ ਜਤੀ ਹੋਏ, ਪਰ ਨਾਰੀ ਤੀ ਪੈਣ ਵਖਾ। ਗੁਰਦੇਵ ਤੇ ਤਾੜਨਾ ਕਰਦੇ ਨੇ, ਕਿਆ ਗਾਲ ਆਇਓ ਭੂਛ, ਪਰ ਵੇਲ ਨਾ ਜੋ ਹੈ ਕੰਤ ਤੂੰ, ਨਾਨਕ ਫੁੱਲਾਂ ਸੰਦੀਵਾੜ, ਖਿੜਿਆ ਹਬ ਸੰਸਾਰ ਜਿਉਂ। ਜਿਹਨਾਂ ਲੋਕਾਂ ਨੇ ਆਪਣੇ ਗ੍ਰਸਤ ਧਰਮ ਨੂੰ ਤਿਆਗ ਕੇ ਗਲਤ ਕੰਮ ਕੀਤਾ, ਮਹਾਰਾਜ ਉਹਨਾਂ ਨੂੰ ਤਾੜਨਾ ਕਰਦੇ ਨੇ। ਕਹਿੰਦੇ, ਜੈਸਾ ਸੰਗ ਬਿਸੀਅਰ ਚੋਂ ਹੈ ਰੇ, ਤੈਸੋ ਹੀ ਇਹ ਪਰਘਰੇ। ਜਿਵੇਂ ਕਿਸੇ ਸੱਪ ਦੀ ਖੋਡੀ 'ਚ ਹੱਥ ਪਾਉਣਾ ਖਤਰਨਾਕ ਹੈ, ਇਵੇਂ ਪਰਾਏ ਘਰ ਵੱਲ ਚੱਕਣਾ ਕਰਦਾ। ਪਰ ਜਿਸ ਨੂੰ ਇਹ ਬਿਮਾਰੀ ਲੱਗ ਜਾਏ, ਕੁੱਤੇ ਦੀ ਹੱਡੀ ਵਾਲਾ ਸਵਾਦ ਹੈ। ਕੁੱਤੇ ਦੀ ਹੱਡੀ ਦੀ ਮਿਸਾਲ ਸੁਣੀ ਹੈ ਨਾ ਤੁਸੀਂ? ਉਹ ਮੂੰਹ 'ਚ ਹੱਡੀ ਪਾ ਲੈਂਦਾ, ਫਿਰ ਉਹਨੂੰ ਖੁਰਚੀ ਜਾਂਦਾ ਖੁਰਚੀ ਜਾਂਦਾ, ਉਹਦੀਆਂ ਆਪਣੀਆਂ ਵਾਛਾਂ ਪਾਟ ਜਾਂਦੀਆਂ ਨੇ, ਮਾਸ ਲਹੂ ਨਿਕਲਣ ਲੱਗ ਪੈਂਦਾ। ਸਮਝਦਾ ਬੜਾ ਸਵਾਦ ਆ ਰਿਹਾ, ਪਰ ਉਹ ਆਪਣਾ ਹੀ ਸਵਾਦ ਲੈ ਰਿਹਾ, ਆਪਣਾ ਹੀ ਲਹੂ ਪੀ ਰਿਹਾ। ਮਹਾਰਾਜ ਕਹਿੰਦੇ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋ ਨਾ ਚੁੱਕੈ, ਪਰਾਏ ਘਰ ਵੇਖਣ ਤੋਂ ਨਹੀਂ ਚੁੱਕਦਾ ਤੇ ਦਿਨ ਪ੍ਰਤ ਕਰੈ ਕਰੈ ਪਛਤਾਪੈ ਸੋਗ ਲੋਭ ਮਹਿਸੂਕੈ। ਦਿਨ ਪ੍ਰਤ ਹਰ ਰੋਜ਼ ਨਵੇਂ ਤੋਂ ਨਵੇਂ ਵਿਸ਼ੇ ਭੋਗਦਾ ਹੈ ਫਿਰ ਪਛਤਾਉਂਦਾ ਹੈ। ਏਕ ਨਿਮਖ ਕਾਮ ਸਵਾਦ ਕਾਰਨ ਪ੍ਰਾਣੀ ਕੋਟ ਦਿਨ ਸਦੁੱਖ ਪਾਵੈ, ਫਿਰ ਪਛਤਾਉਂਦਾ ਆਂਦਾ ਯਾਰ ਇਹ ਕੁਛ ਵੀ ਨਹੀਂ, ਫਿਰ ਤਿਆਰ ਹੋ ਜਾਂਦਾ। ਬਸ ਇਤਨਾ ਕਰਦਿਆਂ ਕਰਦਿਆਂ ਹੀ ਕੁੱਤੇ ਦੀ ਮੌਤ ਮਰ ਜਾਂਦਾ, ਖਤਮ ਹੋ ਜਾਂਦਾ ਹੈ।
ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਏਕ ਨਿਧਾਨਾ।
ਪਾਤਸ਼ਾਹ ਕਹਿੰਦੇ ਨੇ ਲਓ ਹੁਣ ਮੇਰੇ ਕੋਲੋਂ ਤੁਸੀਂ ਆਏ ਹੋ ਤੇ ਪ੍ਰਸ਼ਾਦ ਲੈ ਜਾਓ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮੇਰੇ ਕੋਲ ਆਏ ਹੋ ਤੇ ਪ੍ਰਸ਼ਾਦ ਲੈ ਜਾਓ, ਆ ਜੇ ਚੀਜ਼ ਤੁਹਾਨੂੰ ਸੁੱਖ ਦੇਣ ਵਾਲੀ। ਉਹ ਕਿਹੜੀ ਚੀਜ਼ ਹੈ? ਹਰ ਹਰ ਨਾਮ ਅਪਾਰ ਅਮੋਲਾ, ਹਰ ਹਰ ਨਾਮ ਅਪਾਰ ਅਮੋਲਾ, ਹਰ ਹਰ ਨਾਮ ਅੰਮ੍ਰਿਤ ਏਕ ਨਿਧਾਨਾ, ਅੰਮ੍ਰਿਤ ਏਕ ਨਿਧਾਨਾ। ਪਰਮੇਸ਼ੁਰ ਦਾ ਨਾਮ ਜੋ ਅਪਾਰ ਹੈ, ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਔਰ ਅਮੋਲਾ ਹੈ, ਇਹਦਾ ਮੁੱਲ ਵੀ ਕੋਈ ਨਹੀਂ। ਜੇ ਕੋਈ ਆਖੇ ਜੀ ਕੀਮਤ ਪਾਈ ਜਾਏ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਕਹਿਣ ਨਾ ਜਾਈ ਤੇਰੀ ਤਿਲਬੜੀ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਏ, ਅਮੁੱਲ ਭਾਏ ਅਮੁੱਲਾ ਸਮਾਹੇ। ਜਿਹੜੇ ਭਾਈ ਪਰਮੇਸ਼ੁਰ ਦੇ ਨਾਮ ਨਾਲ ਜੁੜਨਗੇ ਉਹ ਆਪ ਵੀ ਅਮੋਲ ਹੋ ਜਾਣਗੇ, ਉਹਨਾਂ ਦਾ ਜੀਵਨ ਵੀ ਅਮੋਲ ਹੋ ਜਾਏਗਾ। ਤੋ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੇ ਬਖਸ਼ਿਸ਼ ਕਰਦਿਆਂ ਕਿਹਾ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ। ਨਿਧਾਨਾ ਕਹਿੰਦੇ ਖਜ਼ਾਨੇ ਨੂੰ ਜਿਹਦੇ 'ਚੋਂ ਸਭ ਕੁਝ ਮਿਲ ਜਾਏ। ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਜੋ ਮੰਗੋ ਮਿਲੇਗਾ, ਕਿਸੇ ਵਸਤੂ ਦੀ ਕਮੀ ਤੇ ਘਾਟ ਨਹੀਂ ਰਹੇਗੀ। ਤੇ ਫਿਰ ਸੁਖ ਸਹਿਜ ਆਨੰਦ ਸੰਤਨ ਕਹਿ ਨਾਨਕ ਗੁਰ ਤੇ ਜਾਨਾ। ਆਖਿਆ ਸੱਚਾ ਸੁਖ, ਸਹਿਜ ਅਵਸਥਾ ਅਤੇ ਆਨੰਦ, ਇਹ ਗੁਰੂ ਦੀ ਸੰਗਤ ਵਿੱਚ ਆਇਆ ਮਿਲਦਾ ਹੈ। ਜਿਹੜੇ ਗੁਰੂ ਕੀ ਸੰਗਤ ਵਿੱਚ ਆ ਕੇ ਬਾਣੀ ਦੀ ਵਿਚਾਰ ਕਰਕੇ ਝੋਲੀਆਂ ਭਰ ਲੈਣਗੇ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੋ ਜਾਏਗੀ। ਰੋਜ਼ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਪਿਆਰੇ ਹੋ, ਜੇ ਤੁਸੀਂ ਇਹ ਚੀਜ਼ਾਂ ਚਾਹੁੰਦੇ ਹੋ ਮੇਰੀ ਗੱਲ ਮੰਨ ਲਓ। ਰਸਨਾ ਗੁਣ ਗੋਪਾਲ ਨਿਧ ਗਾਇਣ, ਰਸਨਾ ਗੁਣ ਗੋਪਾਲ ਨਿਧ ਗਾਇਣ, ਇਸ ਜੀਵਾ ਨਾਲ ਉਸ ਗੋਪਾਲ ਦੇ ਗੁਣ ਗਾਓ। ਗਾਓਗੇ ਤੇ ਕੀ ਹੋਵੇਗਾ? ਸ਼ਾਂਤ ਸਹਿਜ ਰਹੱਸ ਸੁਖ ਉਪਜਿਓ, ਸਗਲੇ ਦੁੱਖ ਪਲਾਇਣ। ਕਿਉਂ ਜੀ ਹੋਰ ਵੀ ਕੁਝ ਮਿਲੇਗਾ? ਕਹਿੰਦੇ ਜੋ ਮੰਗੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ। ਹੋਰ ਵੀ ਕੁਝ ਮਿਲੇਗਾ? ਕਹਿੰਦੇ ਜਨਮ ਮਰਨ ਦੋਹੂੰ ਤੇ ਛੂਟੈ, ਭਵ ਜਲ ਜਗਤ ਤਰਾਇਣ। ਖੋਜਤ ਖੋਜਤ ਤਤ ਵਿਚਾਰਿਓ, ਖੋਜਤ ਖੋਜਤ ਤਤ ਵਿਚਾਰਿਓ। ਦਾਸ ਗੋਬਿੰਦ ਪਰਾਇਣ, ਦਾਸ ਗੋਬਿੰਦ ਪਰਾਇਣ, ਦਾਸ ਗੋਬਿੰਦ ਅਬਿਨਾਸੀ ਖੇਮ ਚਾਹੇ ਜੇ ਨਾਨਕ, ਅਬਿਨਾਸੀ ਖੇਮ ਚਾਹੇ ਜੇ ਨਾਨਕ, ਅਬਿਨਾਸੀ ਖੇਮ ਚਾਹੇ ਸਦਾ ਸਿਮਰ ਨਾਰਾਇਣ, ਸਦਾ ਸਿਮਰ ਨਾਰਾਇਣ। ਸਮਾਂ ਹੋ ਚੁੱਕਾ ਹੈ, ਆਖਰੀ ਪੰਕਤੀਆਂ ਪੜ੍ਹ ਕੇ ਫਤਿਹ ਬੁਲਾ ਦਈਏ ਜੀ।
ਹਰ ਹਰ ਨਾਮ ਅਪਾਰ ਅਮੁੱਲਾ, ਅੰਮ੍ਰਿਤ ਏਕ ਨਿਦਾਨਾ, ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।